ओम शांति। आज सुंदे हाँ 18 जनवरी 2026 दे बाबा दे अनमोल महावाक। आज पिताश्री ब्रह्मा बाबा दा स्मृति दिवस है। ते स्मृति दिवस ते क्लास विच सुनान दे लई विशेष महावाक। बाबा बोले मिठे बच्चे, ज्ञान रत्ना नाल झोली भर के दान भी करना है। जिन्ना दूजियां नूं रस्ता दसोगे ओनी आशीर्वाद मिलेगी। ज्ञान रत्ना नाल झोली भर के दान भी करना है। जिन्ना दूजियां नूं रस्ता दसोगे ओनी आशीर्वाद मिलेगी। ओम शांति। मिठे बच्चियां नूं पक्का याद रखना है, श्री बाबा सानू पढ़ांदे ने। श्री बाबा पतित पावन भी है, सदगति दाता भी है। सदगति माना स्वर्ग दी बादशाही दिंदे ने। बाबा किन्ना मिठा है, किन्ना प्यार नाल बच्चियां नूं बैग पढ़ांदे ने। बाप ते दादा द्वारा सानू पढ़ांदे ने। बाबा किन्ना मिठा है, किन्ना प्यार करदे ने। कोई तकलीफ नहीं देंदे, सिर्फ कहंदे मैनू याद करो ते चक्कर नूं याद करो। बाप दी याद विच दिल इकदम ठर जानी चाहीदी है, यानी शीतल हो जानी चाहीदी है। एक बाप दी याद सतानी चाहीदी है, क्योंकि बाप तो वरसा किन्ना भारी मिलदा है। अपने आप नूं देखना चाहीदा है, साडा बाप दे नाल किन्ना लव है, कित्थों तक साडे विच दैवी गुण ने। क्योंकि तुसी बच्चे हुण कांडे कंडे तो फुल बन रहे हो। जिन्ना जिन्ना योग विच रहोगे ओना कंडिया तो फुल सतो प्रधान बनते जाओगे। फुल बन गए फिर इत्थे रह नहीं सकोगे। फुलां दा बगीचा है ही स्वर्ग। जो बहुत कंडिया नूं फुल बनांदे ओना नूं सच्चा खुशबूदार फुल कहांगे। ओ कदे किसे नूं कंडा नहीं लगानगे। क्रोध भी बहुत वड्डा कंडा है, बहुतिया नूं दुख देंदे ने। हुण तुसी बच्चे कंडिया दी दुनिया तों किनारे आ गए हो। तुसी हो संगम ते। जिवें माली फुलां नूं वख बर्तन विच निकाल के रख दे, वैसे ही तुसी फुलां नूं भी हुण संगम युगी बर्तन विच वख रख्या होया है। फिर तुसी फुल स्वर्ग विच चले जाओगे। कलयुगी कांटे भस्म हो जाणगे, मिठे बच्चे जानदे ने। पारलौकिक बाप तों सानू अविनाशी वरसा मिलदा है। जो सच्चे सच्चे बच्चे ने, जिन्हां दा बाप दादा नाल पूरा लव है, उहनां नूं बड़ी खुशी रहेगी कि असीं विश्व दा मालिक बनदे हाँ। हाँ, पुरशार्थ नाल ही विश्व दा मालिक बनिया जांदा है, सिर्फ कहण नाल नहीं। जनन ए बच्चे ने, उहनां नूं सदैव याद रहेगा कि असीं अपने लई सिर तों सूरजवंशी चंद्रवंशी राजधानी स्थापन कर रहे हाँ। बाप कहंदे ने, मिठे बच्चे, जिन्ना तुसीं बहुतियां दा कल्याण करोगे ओना तुहानूं अजूरा मिलेगा। बहुतियां नूं रस्ता दसोगे बहुतियां दी आशीर्वाद मिलेगी। ज्ञान रत्ना नाल झोली भर के फिर दान करना है। ज्ञान सागर तुहानूं रत्ना दियां थालियां भर भर के दिंदे ने। ओना रत्ना दा जो दान करदे ने ओह सब नूं प्यारे लगदे ने। बच्चियां दे अंदर किन्नी खुशी होनी चाहीदी है। सेंसिबल बच्चे जो होणगे ओह तां कहणगे, असीं बाबा तों पूरा वरसा लवांगे। एकदम चटक पैणगे, बाबा नाल बहुत लव रहेगा, क्योंकि जानदे ने प्राण देण वाला बाप मिलिया है। नॉलेज दा वरदान अजिहा दिंदे जिस नाल असीं की तों की बन जांदे हाँ। इन सालवेंट तों सालवेंट बन जांदे हाँ, बेसमझ तों समझदार। ऐना भंडारा भरपूर कर दिंदे। जिन्ना बाप नूं याद करोगे ओना लव रहेगा, कशिश होएगी। सुई साफ हुंदी है तां चुंबक दी तरफ खिंच जांदी है ना, बाप दी याद नाल कट निकलदी जाएगी। एक बाप दे सिवाय होर कोई भी याद ना आए। बाप समझांदे ने, मिठे बच्चे, हुण गफलत ना करो। स्वदर्शन चक्करधारी बनो, लाइट हाउस बनो। स्वदर्शन चक्करधारी बनन दी प्रैक्टिस चंगी हो जाएगी, फिर तां तुसी जिवें ज्ञान दा सागर हो जाओगे। जिवें स्टूडेंट पढ़ के टीचर बन जांदे ने, तुहाडा धंधा भी इही है। सब नूं स्वदर्शन चक्करधारी बनाओ, तां ही चक्रवर्ती राजा रानी बनोगे। ਇਸ ਲਈ ਬਾਬਾ ਸਦਾ ਬੱਚਿਆਂ ਤੋਂ ਪੁੱਛਦੇ ਨੇ, ਸਵਦਰਸ਼ਨ ਚੱਕਰਧਾਰੀ ਹੋ ਕੇ ਬੈਠੇ ਹੋ, ਬਾਪ ਵੀ ਸਵਦਰਸ਼ਨ ਚੱਕਰਧਾਰੀ ਹੈ ਨਾ, ਬਾਪ ਆਏ ਨੇ ਤੁਸੀਂ ਮਿੱਠੇ ਮਿੱਠੇ ਬੱਚਿਆਂ ਨੂੰ ਵਾਪਸ ਘਰ ਲੈ ਜਾਣ, ਤੁਸੀਂ ਬੱਚਿਆਂ ਬਿਗਰ ਸਾਨੂੰ ਵੀ ਜਿਵੇਂ ਬੇਆਰਾਮੀ ਹੁੰਦੀ ਹੈ, ਜਦੋਂ ਟਾਈਮ ਹੁੰਦਾ ਹੈ ਬੇਆਰਾਮੀ ਹੋ ਜਾਂਦੀ ਹੈ, ਬਸ ਹੁਣ ਜਾਵਾਂ। ਬੱਚੇ ਬਹੁਤ ਪੁਕਾਰਦੇ ਨੇ, ਬਹੁਤ ਦੁਖੀ ਨੇ, ਤਰਸ ਆਉਂਦਾ ਹੈ ਨਾ, ਹੁਣ ਤੁਸੀਂ ਬੱਚਿਆਂ ਨੂੰ ਚੱਲਣਾ ਹੈ ਵਾਪਸ ਘਰ, ਫਿਰ ਉੱਥੋਂ ਤੁਸੀਂ ਆਪੇ ਹੀ ਚਲੇ ਜਾਓਗੇ ਸੁੱਖ ਧਾਮ, ਉੱਥੇ ਮੈਂ ਤੁਹਾਡਾ ਸਾਥੀ ਨਹੀਂ ਬਣਾਂਗਾ, ਆਪਣੀ ਅਵਸਥਾ ਅਨੁਸਾਰ ਤੁਹਾਡੀ ਆਤਮਾ ਚਲੀ ਜਾਵੇਗੀ। ਜਿੰਨਾ ਤੁਸੀਂ ਬੱਚੇ ਬਾਪ ਦੀ ਯਾਦ ਵਿੱਚ ਰਹੋਗੇ, ਉਹਨਾਂ ਦੂਜਿਆਂ ਨੂੰ ਸਮਝਾਉਣ ਦਾ ਅਸਰ ਹੋਵੇਗਾ। ਤੁਹਾਡਾ ਬੋਲਣਾ ਜ਼ਿਆਦਾ ਨਹੀਂ ਹੋਣਾ ਚਾਹੀਦਾ, ਆਤਮ ਅਭਿਮਾਨੀ ਹੋ, ਥੋੜਾ ਵੀ ਸਮਝਾਓਗੇ ਤਾਂ ਤੀਰ ਲੱਗੇਗਾ। ਬਾਪ ਕਹਿੰਦੇ ਬੱਚੇ ਬੀਤੀ ਸੋ ਬੀਤੀ, ਪਹਿਲੇ ਆਪਣੇ ਆਪ ਨੂੰ ਸੁਧਾਰੋ, ਖੁਦ ਯਾਦ ਕਰੋਗੇ ਨਹੀਂ ਦੂਜਿਆਂ ਨੂੰ ਕਹਿੰਦੇ ਰਹੋਗੇ, ਇਹ ਠੱਗੀ ਚੱਲ ਨਾ ਸਕੇ, ਅੰਦਰ ਦਿਲ ਜ਼ਰੂਰ ਖਾਂਦੀ ਹੋਵੇਗੀ। ਬਾਪ ਦੇ ਨਾਲ ਪੂਰਾ ਲਵ ਨਹੀਂ, ਸ਼੍ਰੀਮਤ ਤੇ ਚੱਲਦੇ ਨਹੀਂ, ਬੇਘਰ ਦੇ ਬਾਪ ਜਿਹੀ ਸ਼ਿਕਸ਼ਾ ਹੋਰ ਕੋਈ ਦੇ ਨਾ ਸਕੇ। ਬਾਪ ਕਹਿੰਦੇ ਨੇ ਮਿੱਠੇ ਬੱਚੇ ਇਸ ਪੁਰਾਣੀ ਦੁਨੀਆਂ ਨੂੰ ਭੁੱਲ ਜਾਓ, ਪਿਛਾੜੀ ਵਿੱਚ ਸਭ ਭੁੱਲ ਹੀ ਜਾਣਾ ਹੈ, ਬੁੱਧੀ ਲੱਗ ਜਾਂਦੀ ਆਪਣੇ ਸ਼ਾਂਤੀ ਧਾਮ ਸੁੱਖ ਧਾਮ ਵਿੱਚ, ਬਾਪ ਨੂੰ ਯਾਦ ਕਰਦੇ ਕਰਦੇ ਬਾਪ ਕੋਲ ਚਲੇ ਜਾਣਾ ਹੈ। ਪਤੀ ਆਤਮਾ ਤਾਂ ਉੱਥੇ ਜਾ ਨਾ ਸਕੇ, ਉਹ ਹੈ ਹੀ ਪਾਵਨ ਆਤਮਾਵਾਂ ਦਾ ਘਰ। ਇਹ ਸਰੀਰ ਪੰਜ ਤੱਤਾਂ ਦਾ ਬਣਿਆ ਹੋਇਆ ਹੈ, ਇਹ ਪੰਜ ਤੱਤਵ ਇੱਥੇ ਰਹਿਣ ਦੇ ਲਈ ਖਿੱਚਦੇ ਨੇ, ਕਿਉਂਕਿ ਆਤਮਾ ਨੇ ਜਿਵੇਂ ਪ੍ਰੋਪਰਟੀ ਲਿੱਤੀ ਹੋਈ ਹੈ, ਇਸ ਲਈ ਸਰੀਰ ਵਿੱਚ ਮਮਤਵ ਹੋ ਗਿਆ। ਹੁਣ ਇਸ ਤੋਂ ਮਮਤਵ ਨਿਕਾਲ ਜਾਣਾ ਹੈ ਆਪਣੇ ਘਰ, ਉੱਥੇ ਪੰਜ ਤੱਤਵ ਹੈ ਹੀ ਨਹੀਂ। ਸਤਯੁਗ ਵਿੱਚ ਸਰੀਰ ਯੁਗ ਬਲ ਨਾਲ ਬਣਦਾ ਹੈ, ਸਤੋ ਪ੍ਰਧਾਨ ਪ੍ਰਕਿਰਤੀ ਹੁੰਦੀ ਹੈ, ਇਸ ਲਈ ਖਿੱਚਦੀ ਨਹੀਂ, ਦੁੱਖ ਨਹੀਂ ਹੁੰਦਾ। ਇਹ ਬੜੀ ਮਹੀਨ ਗੱਲਾਂ ਨੇ ਸਮਝਣ ਦੀਆਂ, ਇਹ ਪੰਜ ਤੱਤਾਂ ਦਾ ਬਲ ਆਤਮਾ ਨੂੰ ਖਿੱਚਦਾ ਹੈ, ਇਸ ਲਈ ਸਰੀਰ ਛੱਡਣ ਦੀ ਦਿਲ ਨਹੀਂ ਹੁੰਦੀ, ਨਹੀਂ ਤਾਂ ਇਸ ਵਿੱਚ ਹੋਰ ਹੀ ਖੁਸ਼ ਹੋਣਾ ਚਾਹੀਦਾ ਹੈ। ਪਾਵਨ ਬਨ ਸਰੀਰ ਐਵੇਂ ਛੱਡਾਂਗੇ ਜਿਵੇਂ ਮੱਖਣ ਵਿੱਚ ਬਾਲ, ਤਾਂ ਸਰੀਰ ਤੋਂ ਸਭ ਚੀਜ਼ਾਂ ਤੋਂ ਮਮਤਵ ਇੱਕਦਮ ਮਿਟਾ ਦੇਣਾ ਹੈ, ਇਸ ਨਾਲ ਸਾਡਾ ਕੋਈ ਕਨੈਕਸ਼ਨ ਨਹੀਂ, ਬਸ ਹੁਣ ਜਾਂਦੇ ਹਾਂ ਅਸੀਂ ਬਾਬਾ ਦੇ ਕੋਲ। ਇਸ ਦੁਨੀਆਂ ਵਿੱਚ ਆਪਣਾ ਬੈਗ ਬੈਗੇਜ ਤਿਆਰ ਕਰ, ਪਹਿਲੇ ਤੋਂ ਹੀ ਭੇਜ ਦਿੱਤਾ, ਨਾਲ ਤਾਂ ਚੱਲ ਨਾ ਸਕੇ, ਬਾਕੀ ਆਤਮਾਵਾਂ ਨੂੰ ਜਾਣਾ ਹੈ, ਸਰੀਰ ਨੂੰ ਇੱਥੇ ਛੱਡ ਦੇਣਾ ਹੈ। ਬਾਬਾ ਨੇ ਨਵੇਂ ਸਰੀਰ ਦਾ ਸਾਕਸ਼ਾਤਕਾਰ ਕਰਾ ਦਿੱਤਾ, ਹੀਰੇ ਜਵਾਹਰਾਂ ਦੇ ਮਹਿਲ ਮਿਲ ਜਾਣਗੇ। ਅਜਿਹੇ ਸੁੱਖ ਧਾਮ ਵਿੱਚ ਜਾਣ ਦੇ ਲਈ ਕਿੰਨੀ ਮਿਹਨਤ ਕਰਨੀ ਚਾਹੀਦੀ ਹੈ, ਥੱਕਣਾ ਨਹੀਂ ਚਾਹੀਦਾ, ਦਿਨ ਰਾਤ ਬਹੁਤ ਕਮਾਈ ਕਰਨੀ ਹੈ। ਇਸ ਲਈ ਬਾਬਾ ਕਹਿੰਦੇ ਨੀਂਦ ਨੂੰ ਜਿੱਤਣ ਵਾਲੇ ਬੱਚੇ, ਮਾਮੇ ਕਮ ਯਾਦ ਕਰੋ, ਵਿਚਾਰ ਸਾਗਰ ਮੰਥਨ ਕਰੋ, ਡਰਾਮਾ ਦੇ ਰਾਜ ਨੂੰ ਬੁੱਧੀ ਵਿੱਚ ਰੱਖਣ ਨਾਲ ਬੁੱਧੀ ਇੱਕਦਮ ਸ਼ੀਤਲ ਹੋ ਜਾਂਦੀ ਹੈ। ਜੋ ਮਹਾਰਥੀ ਬੱਚੇ ਹੋਣਗੇ ਉਹ ਕਦੇ ਹਿੱਲਣਗੇ ਨਹੀਂ, ਸ਼੍ਰੀ ਬਾਬਾ ਨੂੰ ਯਾਦ ਕਰਨਗੇ ਤਾਂ ਉਹ ਸੰਭਾਲ ਵੀ ਕਰਨਗੇ। ਬਾਪ ਤੁਸੀਂ ਬੱਚਿਆਂ ਨੂੰ ਦੁੱਖ ਤੋਂ ਛੁਡਾ ਕੇ ਸ਼ਾਂਤੀ ਦਾ ਦਾਨ ਦਿੰਦੇ ਨੇ, ਤੁਹਾਨੂੰ ਵੀ ਸ਼ਾਂਤੀ ਦਾ ਦਾਨ ਦੇਣਾ ਹੈ। ਤੁਹਾਡੀ ਇਹ ਬੇਖੱਦ ਦੀ ਸ਼ਾਂਤੀ ਅਰਥਾਤ ਯੋਗ ਬਲ ਦੂਜਿਆਂ ਨੂੰ ਵੀ ਇੱਕਦਮ ਸ਼ਾਂਤ ਕਰ ਦੇਣਗੇ। ਤੁਸੀਂ ਬਾਪ ਦੀ ਯਾਦ ਵਿੱਚ ਰਹਿ ਕੇ ਫਿਰ ਦੇਖੋ ਇਹ ਆਤਮਾ ਸਾਡੇ ਕੁਲ ਦੀ ਹੈ ਜਾਂ ਨਹੀਂ, ਜੇਕਰ ਹੋਵੇਗੀ ਤਾਂ ਇੱਕਦਮ ਸ਼ਾਂਤ ਹੋ ਜਾਵੇਗੀ। ਜੋ ਇਸ ਕੁਲ ਦੇ ਹੋਣਗੇ ਉਹਨਾਂ ਨੂੰ ਇਹਨਾਂ ਗੱਲਾਂ ਨਾਲ ਰਸ ਬੈਠੇਗਾ, ਬੱਚੇ ਯਾਦ ਕਰਦੇ ਨੇ ਤਾਂ ਬਾਪ ਵੀ ਪਿਆਰ ਕਰਦੇ ਨੇ, ਆਤਮਾ ਨੂੰ ਪਿਆਰ ਕੀਤਾ ਜਾਂਦਾ ਹੈ। ਇਹ ਵੀ ਜਾਣਦੇ ਹੋ ਜਿਨ੍ਹਾਂ ਨੇ ਬਹੁਤ ਭਗਤੀ ਕੀਤੀ ਉਹੀ ਜਾਸਤੀ ਪੜਨਗੇ, ਉਹਨਾਂ ਦੇ ਚਿਹਰੇ ਤੋਂ ਪਤਾ ਲੱਗਦਾ ਜਾਏਗਾ ਕਿ ਬਾਪ ਨਾਲ ਕਿੰਨਾ ਲਵ ਹੈ। ਆਤਮਾ ਬਾਪ ਨੂੰ ਵੇਖਦੀ ਹੈ, ਬਾਪ ਆਤਮਾਵਾਂ ਨੂੰ ਪੜ੍ਹਾ ਰਹੇ ਨੇ, ਬਾਪ ਵੀ ਸਮਝਦੇ ਨੇ। ਬਸ ਇੰਨੀ ਛੋਟੀ ਬਿੰਦੀ ਆਤਮਾ ਨੂੰ ਪੜ੍ਹਾਉਂਦਾ ਹਾਂ, ਅੱਗੇ ਚੱਲ ਕੇ ਤੁਹਾਡੀ ਅਵਸਥਾ ਹੋ ਜਾਏਗੀ, ਸਮਝੋਗੇ। ਅਸੀਂ ਭਾਈ ਭਾਈ ਨੂੰ ਪੜ੍ਹਾਉਂਦੇ ਹਾਂ, ਸ਼ਕਲ ਭੈਣ ਦੀ ਹੁੰਦੇ ਵੀ ਦ੍ਰਿਸ਼ਟੀ ਆਤਮਾ ਦੀ ਤਰਫ ਜਾਏ, ਸਰੀਰ ਤੇ ਦ੍ਰਿਸ਼ਟੀ ਬਿਲਕੁਲ ਨਾ ਜਾਏ, ਇਸ ਵਿੱਚ ਬੜੀ ਮਿਹਨਤ ਹੈ। ਇਹ ਬੜੀਆਂ ਮਹੀਨ ਗੱਲਾਂ ਨੇ, ਬੜੀ ਉੱਚੀ ਪੜ੍ਹਾਈ ਹੈ। ਵਜ਼ਨ ਕਰੋ, ਇਸ ਪੜ੍ਹਾਈ ਦਾ ਤਰਫ ਬਹੁਤ ਭਾਰੀ ਹੋ ਜਾਵੇਗਾ। ਅੱਛਾ ਮਿੱਠੀ ਮਿੱਠੀ, ਸਿਕਰਤ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ, ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ, ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਹੁਣ ਨੇ ਬਾਬਾ ਦੇ ਅਵਿਅਕਤ ਮਹਾਂਵਾਕ। 9 ਦਸੰਬਰ 1975 ਦੀ ਰਿਵਾਈਜ ਕੋਰਸ ਦੀ ਮੁਰਲੀ ਹੈ। ਮੁਰਲੀ ਦਾ ਸਾਰ ਹੈ ਮਹਾਂਵੀਰ ਬੱਚਿਆਂ ਦੇ ਸੰਗਠਨ ਦੀ ਵਿਸ਼ੇਸ਼ਤਾ, ਇੱਕ ਰਸ ਇੱਕ ਤਕ ਸਥਿਤੀ। ਮਹਾਂਵੀਰ ਬੱਚਿਆਂ ਦੇ ਸੰਗਠਨ ਦੀ ਵਿਸ਼ੇਸ਼ਤਾ, ਇੱਕ ਰਸ ਇੱਕ ਤਕ ਸਥਿਤੀ। ਮਹਾਂਵੀਰ ਅਰਥਾਤ ਵਿਸ਼ੇਸ਼ ਆਤਮਾ। ਅਜਿਹੇ ਮਹਾਂਵੀਰ ਵਿਸ਼ੇਸ਼ ਆਤਮਾਵਾਂ ਦੇ ਸੰਗਠਨ ਦੀ ਵਿਸ਼ੇਸ਼ਤਾ ਵਰਤਮਾਨ ਸਮੇਂ ਇਹੀ ਹੋਣੀ ਚਾਹੀਦੀ ਹੈ, ਇੱਕ ਹੀ ਸਮੇਂ ਤੇ ਸਭ ਦੀ ਇੱਕ ਰਸ ਇੱਕ ਤੱਕ ਸਥਿਤੀ ਹੋਵੇ। ਅਰਥਾਤ ਜਿੰਨਾ ਸਮੇਂ ਜਿਸ ਸਥਿਤੀ ਵਿੱਚ ਠਹਿਰਨਾ ਚਾਹੋ, ਉਨਾ ਸਮੇਂ ਉਸ ਸਥਿਤੀ ਵਿੱਚ ਸੰਗਠਿਤ ਰੂਪ ਵਿੱਚ ਸਥਿਤ ਹੋ ਜਾਓ। ਸੰਗਠਿਤ ਰੂਪ ਵਿੱਚ ਸਭ ਦੇ ਸੰਕਲਪ ਰੂਪੀ ਉਂਗਲੀ ਇੱਕ ਹੋਵੇ। ਜਦੋਂ ਤੱਕ ਸੰਗਠਨ ਦੀ ਪ੍ਰੈਕਟਿਸ ਨਹੀਂ, ਉਦੋਂ ਤੱਕ ਸਿੱਧੀ ਨਹੀਂ ਹੋਵੇਗੀ। ਸੰਗਠਨ ਵਿੱਚ ਹੁਣੇ ਆਰਡਰ ਹੋਵੇ, 5 ਮਿੰਟ ਦੇ ਲਈ ਵਿਅਰਥ ਸੰਕਲਪ ਬਿਲਕੁਲ ਖਤਮ ਕਰ, ਬੀਜ ਰੂਪ ਪਾਵਰਫੁਲ ਸਥਿਤੀ ਵਿੱਚ ਸਥਿਤ ਹੋ ਜਾਓ। ਅਜਿਹਾ ਅਭਿਆਸ ਹੈ। ਐਵੇਂ ਨਹੀਂ ਕਿ ਕੋਈ ਮਨਨ ਕਰਨ ਦੀ ਸਥਿਤੀ ਵਿੱਚ ਹੋਵੇ, ਕੋਈ ਰੂਹ ਰਿਹਾਨ ਕਰ ਰਿਹਾ ਹੋਵੇ, ਕੋਈ ਅਵਿਅਕਤ ਸਥਿਤੀ ਵਿੱਚ ਹੋਵੇ। ਆਰਡਰ ਹੈ ਬੀਜ ਰੂਪ ਹੋਣ ਦਾ, ਕਰ ਰਹੇ ਹਾਂ ਕਰੂ ਰਿਹਾਨ, ਆਰਡਰ ਨਹੀਂ ਮੰਨਿਆ ਨਾ। ਆਰਡਰ ਹੈ ਬੀਜ ਰੂਪ ਹੋਣ ਦਾ, ਕਰ ਰਹੇ ਹਾਂ ਰੂਹ ਰਿਹਾਨ, ਤਾਂ ਆਰਡਰ ਨਹੀਂ ਮੰਨਿਆ ਜਾਏਗਾ। ਇਹ ਅਭਿਆਸ ਉਦੋਂ ਹੋਏਗਾ ਜਦੋਂ ਪਹਿਲੇ ਵਿਅਰਥ ਸੰਕਲਪਾਂ ਦੀ ਸਮਾਪਤੀ ਕਰੋਗੇ। ਹਲਚਲ ਹੁੰਦੀ ਹੈ ਵਿਅਰਥ ਸੰਕਲਪਾਂ ਦੀ। ਇਹਨਾਂ ਵਿਅਰਥ ਸੰਕਲਪਾਂ ਦੀ ਸਮਾਪਤੀ ਦੇ ਲਈ, ਆਪਣੇ ਸੰਗਠਨ ਨੂੰ ਸ਼ਕਤੀਸ਼ਾਲੀ ਇੱਕਮਤ ਬਣਾਉਣ ਦੇ ਲਈ ਕਿਹੜੀ ਸ਼ਕਤੀ ਚਾਹੀਦੀ ਹੈ? ਇਸ ਦੇ ਲਈ ਇੱਕ ਤਾਂ ਚਾਹੀਦਾ ਹੈ ਫੇਥ, ਵਿਸ਼ਵਾਸ, ਦੂਜਾ ਸਮਾਨ ਦੀ ਸ਼ਕਤੀ ਚਾਹੀਦੀ ਹੈ। ਸੰਗਠਨ ਨੂੰ ਜੋੜਨ ਦਾ ਧਾਗਾ ਹੈ ਫੇਥ, ਵਿਸ਼ਵਾਸ। ਕਿਸੇ ਨੇ ਜੋ ਕੁਛ ਕਿਹਾ, ਮਨ ਨੂੰ ਰੋਂਗ ਵੀ ਕੀਤਾ, ਲੇਕਿਨ ਸੰਗਠਨ ਪ੍ਰਮਾਣ, ਆਪਣੇ ਸੰਸਕਾਰਾਂ ਪ੍ਰਮਾਣ ਵਾ ਸਮੇਂ ਪ੍ਰਮਾਣ, ਉਸਨੇ ਜੋ ਕੀਤਾ ਉਸਦਾ ਵੀ ਜ਼ਰੂਰ ਕੋਈ ਭਾਵ ਅਰਥ ਹੋਵੇਗਾ। ਸੰਗਠਨ ਰੂਪ ਵੀ ਜਿੱਥੇ ਸਰਵਿਸ ਹੈ, ਉੱਥੇ ਉਹਨਾਂ ਦੇ ਸੰਸਕਾਰਾਂ ਨੂੰ ਵੀ ਰਹਿਮ ਦਿਲ ਦੀ ਦ੍ਰਿਸ਼ਟੀ ਨਾਲ ਦੇਖਦੇ ਹੋਏ, ਸੰਸਕਾਰਾਂ ਨੂੰ ਵੀ ਸਾਹਮਣੇ ਨਾ ਰੱਖ, ਉਸ ਵਿੱਚ ਕੋਈ ਕਲਿਆਣ ਹੋਵੇਗਾ। ਇਸ ਨੂੰ ਸਾਥ ਰੱਖ ਕੇ ਚੱਲਣ ਵਿੱਚ ਕਲਿਆਣ ਹੈ। ਅਜਿਹਾ ਫੇਥ ਜਦੋਂ ਸੰਗਠਨ ਵਿੱਚ ਇੱਕ ਦੂਜੇ ਦੇ ਪ੍ਰਤੀ ਹੋਵੇਗਾ, ਤਾਂ ਹੀ ਸਫਲਤਾ ਹੋ ਸਕਦੀ ਹੈ। ਪਹਿਲੇ ਤੋਂ ਹੀ ਵਿਅਰਥ ਸੰਕਲਪ ਨਹੀਂ ਚਲਾਉਣੇ ਚਾਹੀਦੇ। ਜਿਵੇਂ ਕੋਈ ਆਪਣੀ ਗਲਤੀ ਨੂੰ ਮਹਿਸੂਸ ਵੀ ਕਰਦੇ ਨੇ, ਲੇਕਿਨ ਉਸਨੂੰ ਕਦੇ ਫੈਲਾਣਗੇ ਨਹੀਂ, ਬਲਕਿ ਉਸਨੂੰ ਸਮਾਣਗੇ। ਦੂਜਾ ਉਸਨੂੰ ਫੈਲਾਏਗਾ ਤਾਂ ਬੁਰਾ ਲੱਗੇਗਾ। ਐਸੇ ਪ੍ਰਕਾਰ ਦੂਜਿਆਂ ਦੀ ਗਲਤੀ ਨੂੰ ਆਪਣੀ ਗਲਤੀ ਸਮਝ ਫੈਲਾਣਾ ਨਹੀਂ ਚਾਹੀਦਾ। ਵਿਅਰਥ ਸੰਕਲਪ ਨਹੀਂ ਚਲਾਉਣੇ ਚਾਹੀਦੇ, ਬਲਕਿ ਉਹਨਾਂ ਨੂੰ ਸਮਾਂ ਦੇਣਾ ਚਾਹੀਦਾ ਹੈ। ਇੰਨਾ ਇੱਕ ਦੂਜੇ ਵਿੱਚ ਫੇਥ ਹੋਵੇ, ਸਨੇਹ ਦੀ ਸ਼ਕਤੀ ਨਾਲ ਠੀਕ ਕਰ ਦੇਣਾ ਚਾਹੀਦਾ ਹੈ। ਜਿਵੇਂ ਲੋਕੀ ਕ੍ਰਿਤੀ ਘਰ ਦੀ ਗੱਲ ਬਾਹਰ ਨਹੀਂ ਕਰਦੇ, ਇਸ ਨਾਲ ਘਰ ਨੂੰ ਨੁਕਸਾਨ ਹੁੰਦਾ ਹੈ, ਤਾਂ ਸੰਗਠਨ ਵਿੱਚ ਸਾਥੀ ਨੇ ਜੋ ਕੁਛ ਕੀਤਾ ਉਸ ਵਿੱਚ ਜ਼ਰੂਰ ਰਹੱਸਿਆ ਹੋਏਗਾ। ਜੇਕਰ ਉਸਨੇ ਰੋਂਗ ਵੀ ਕੀਤਾ ਹੋਵੇ ਤਾਂ ਵੀ ਉਸਨੂੰ ਪਰਿਵਰਤਨ ਕਰ ਦੇਣਾ ਚਾਹੀਦਾ ਹੈ। ਇਹ ਦੋਨੋਂ ਪ੍ਰਕਾਰ ਦੇ ਫੇਥ ਰੱਖ ਕੇ ਇੱਕ ਦੂਜੇ ਦੇ ਸੰਪਰਕ ਵਿੱਚ ਚੱਲਣ ਨਾਲ ਸੰਗਠਨ ਦੀ ਸਫਲਤਾ ਹੋ ਸਕਦੀ ਹੈ। ਇਸ ਵਿੱਚ ਸਮਾਨ ਦੀ ਸ਼ਕਤੀ ਜ਼ਿਆਦਾ ਚਾਹੀਦੀ ਹੈ। ਵਿਅਰਥ ਸੰਕਲਪਾਂ ਨੂੰ ਸਮਾਣਾ ਹੈ, ਬੀਤੇ ਹੋਏ ਸੰਸਕਾਰਾਂ ਨੂੰ ਕਦੇ ਵੀ ਵਰਤਮਾਨ ਸਮੇਂ ਨਾਲ ਮਿਲਾਨ ਨਾ ਕਰੋ, ਅਰਥਾਤ ਪਾਸਟ ਨੂੰ ਪ੍ਰੈਜ਼ੈਂਟ ਨਾ ਕਰੋ। ਜਦੋਂ ਪਾਸਟ ਨੂੰ ਪ੍ਰੈਜ਼ੈਂਟ ਵਿੱਚ ਮਿਲਾਉਂਦੇ ਹੋ ਤਾਂ ਸੰਕਲਪਾਂ ਦੀ ਕਿਉ ਲੰਬੀ ਹੋ ਜਾਂਦੀ ਹੈ, ਔਰ ਜਦੋਂ ਤੱਕ ਵਿਅਰਥ ਸੰਕਲਪਾਂ ਦੀ ਕਿਉ ਹੈ ਉਦੋਂ ਤੱਕ ਸੰਗਠਿਤ ਰੂਪ ਵਿੱਚ ਇਕਰ ਸਥਿਤੀ ਹੋ ਨਹੀਂ ਸਕਦੀ। ਦੂਜੇ ਦੀ ਗਲਤੀ ਸੋ ਆਪਣੀ ਗਲਤੀ ਸਮਝਣਾ, ਇਹ ਹੈ ਸੰਗਠਨ ਨੂੰ ਮਜ਼ਬੂਤ ਕਰਨਾ। ਇਹ ਉਦੋਂ ਹੋਏਗਾ ਜਦੋਂ ਇੱਕ ਦੂਜੇ ਵਿੱਚ ਫੇਥ ਹੋਏਗਾ। ਪਰਿਵਰਤਨ ਕਰਨ ਦਾ ਫੇਥ ਜਾਂ ਕਲਿਆਣ ਕਰਨ ਦਾ ਫੇਥ, ਇਸ ਵਿੱਚ ਸਮਾਨ ਦੀ ਸ਼ਕਤੀ ਜ਼ਰੂਰ ਚਾਹੀਦੀ ਹੈ। ਦੇਖਿਆ ਸੁਣਿਆ ਉਸ ਨੂੰ ਬਿਲਕੁਲ ਸਮਾ ਕੇ ਉਹੀ ਆਤਮਿਕ ਦ੍ਰਿਸ਼ਟੀ ਕਲਿਆਣ ਦੀ ਭਾਵਨਾ ਰਹੇ। ਜਦੋਂ ਗਿਆਨੀਆਂ ਦੇ ਲਈ ਕਹਿੰਦੇ ਹੋ ਅਪਕਾਰੀਆਂ ਤੇ ਉਪਕਾਰ ਕਰਨਾ ਹੈ, ਤਾਂ ਸੰਗਠਨ ਵਿੱਚ ਵੀ ਇੱਕ ਦੂਜੇ ਦੇ ਪ੍ਰਤੀ ਰਹਿਮ ਦੀ ਭਾਵਨਾ ਰਹੇ। ਹਾਲੇ ਰਹਿਮ ਦੀ ਭਾਵਨਾ ਘੱਟ ਰਹਿੰਦੀ ਹੈ ਕਿਉਂਕਿ ਆਤਮਿਕ ਸਥਿਤੀ ਦਾ ਅਭਿਆਸ ਘੱਟ ਹੈ। ਅਜਿਹਾ ਪਾਵਰਫੁਲ ਸੰਗਠਨ ਹੋਣ ਨਾਲ ਹੀ ਸਿੱਧੀ ਹੋਵੇਗੀ। ਹੁਣ ਤੁਸੀਂ ਸਿੱਧੀ ਦਾ ਵਾਹਨ ਕਰਦੇ ਹੋ, ਫਿਰ ਤੁਹਾਡੇ ਅੱਗੇ ਸਿੱਧੀ ਖੁਦ ਝੁਕੇਗੀ। ਜਿਵੇਂ ਸਾਜੂ ਵਿੱਚ ਪ੍ਰਕਿਰਤੀ ਦਾਸੀ ਬਣ ਜਾਂਦੀ, ਉਵੇਂ ਸਿੱਧੀ ਤੁਹਾਡੇ ਸਾਹਮਣੇ ਖੁਦ ਝੁਕੇਗੀ। ਸਿੱਧੀ ਤੁਸੀਂ ਲੋਕਾਂ ਦਾ ਆਵਾਹਨ ਕਰੇਗੀ। ਜਦੋਂ ਸ੍ਰੇਸ਼ਟ ਨੌਲੇਜ ਹੈ, ਸਟੇਜ ਵੀ ਪਾਵਰਫੁਲ ਹੈ, ਤਾਂ ਸਿੱਧੀ ਕੀ ਵੱਡੀ ਗੱਲ ਹੈ? ਸਦਾ ਕਾਲ ਇਕਰ ਸਥਿਤੀ ਵਿੱਚ ਰਹਿਣ ਵਾਲਿਆਂ ਨੂੰ ਸਿੱਧੀ ਪ੍ਰਾਪਤ ਨਾ ਹੋਵੇ, ਇਹ ਹੋ ਨਹੀਂ ਸਕਦਾ। ਇਸ ਦੇ ਲਈ ਸੰਗਠਨ ਦੀ ਸ਼ਕਤੀ ਚਾਹੀਦੀ ਹੈ। ਇੱਕ ਨੇ ਕੁਝ ਬੋਲਿਆ, ਦੂਜੇ ਨੇ ਸਵੀਕਾਰ ਕੀਤਾ। ਸਾਹਮਣਾ ਕਰਨ ਦੀ ਸ਼ਕਤੀ ਬ੍ਰਾਹਮਣ ਪਰਿਵਾਰ ਦੇ ਅੱਗੇ ਯੂਜ਼ ਨਹੀਂ ਕਰਨੀ, ਉਹ ਮਾਇਆ ਦੇ ਅੱਗੇ ਯੂਜ਼ ਕਰਨੀ ਹੈ। ਪਰਿਵਾਰ ਨਾਲ ਸਾਹਮਣਾ ਕਰਨ ਦੀ ਸ਼ਕਤੀ ਯੂਜ਼ ਕਰਨ ਨਾਲ ਸੰਗਠਨ ਪਾਵਰਫੁਲ ਨਹੀਂ ਹੁੰਦਾ। ਕੋਈ ਵੀ ਗੱਲ ਨਹੀਂ ਜਚਦੀ ਤਾਂ ਵੀ ਇੱਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਸ ਸਮੇਂ ਕਿਸੇ ਦੇ ਸੰਕਲਪ ਬੋਲ ਨੂੰ ਕੱਟ ਨਹੀਂ ਕਰਨਾ ਚਾਹੀਦਾ। ਇਸ ਲਈ ਹੁਣ ਸਮਾਨ ਦੀ ਸ਼ਕਤੀ ਨੂੰ ਧਾਰਨ ਕਰੋ। ਸੰਗਠਿਤ ਰੂਪ ਵਿੱਚ ਤੁਸੀਂ ਬ੍ਰਾਹਮਣ ਬੱਚਿਆਂ ਦੀ ਆਪਸ ਦੇ ਸੰਪਰਕ ਦੀ ਭਾਸ਼ਾ ਵੀ ਅਵਿਅਕਤ ਭਾਵ ਦੀ ਹੋਣੀ ਚਾਹੀਦੀ ਹੈ, ਜਿਵੇਂ ਫਰਿਸ਼ਤੇ ਅਰਥਾਤ ਆਤਮਾਵਾਂ ਨਾਲ ਬੋਲ ਰਹੀਆਂ ਨੇ। ਕਿਸੇ ਦੀ ਸੁਣੀ ਹੋਈ ਗਲਤੀ ਨੂੰ ਸੰਕਲਪ ਵਿੱਚ ਵੀ ਸਵੀਕਾਰ ਨਾ ਕਰਾਉਣਾ ਚਾਹੀਦਾ ਹੈ। ਇਹ ਜੀ ਜਦੋਂ ਸਥਿਤੀ ਹੋਏਗੀ ਤਾਂ ਬਾਪ ਦੀ ਜੋ ਸ਼ੁਭ ਕਾਮਨਾ ਹੈ ਸੰਗਠਨ ਦੀ, ਉਹ ਪ੍ਰੈਕਟੀਕਲ ਵਿੱਚ ਹੋਏਗੀ। ਇਸ ਦੇ ਲਈ ਵਿਸ਼ੇਸ਼ ਪੁਰਸ਼ਾਰਥ ਅਥਵਾ ਵਿਸ਼ੇਸ਼ ਅਨੁਭਵਾਂ ਦੀ ਆਪਸ ਵਿੱਚ ਲੈਣ ਦੇਣ ਕਰੋ। ਸੰਗਠਿਤ ਰੂਪ ਵਿੱਚ ਵਿਸ਼ੇਸ਼ ਯੋਗ ਦੇ ਪ੍ਰੋਗਰਾਮ ਚੱਲਦੇ ਰਹਿਣ, ਤਾਂ ਵਿਨਾਸ਼ ਜਵਾਲਾ ਨੂੰ ਪੰਖਾ ਲੱਗੇਗਾ। ਯੋਗ ਅਗਨੀ ਨਾਲ ਵਿਨਾਸ਼ ਦੀ ਅਗਨੀ ਜਲੇਗੀ। ਅੱਛਾ, ਓਮ ਸ਼ਾਂਤੀ। ਵਰਦਾਨ ਹੈ ਵਿਅਕਤ ਵਿੱਚ ਰਹਿੰਦੇ ਅਵਿਅਕਤ ਫਰਿਸ਼ਤੇ ਰੂਪ ਦਾ ਸਾਕਸ਼ਤਕਾਰ ਕਰਾਉਣ ਵਾਲੇ ਸਫੇਦ ਵਸਤਰ ਧਾਰੀ ਸਫੇਦ ਲਾਈਟ ਧਾਰੀ ਪਵ। ਵਿਅਕਤ ਵਿੱਚ ਰਹਿੰਦੇ ਅਵਿਅਕਤ ਰੂਪ ਦਾ ਸਾਕਸ਼ਤਕਾਰ ਅਵਿਅਕਤ ਫਰਿਸ਼ਤੇ ਰੂਪ ਦਾ ਸਾਕਸ਼ਤਕਾਰ ਕਰਾਉਣ ਵਾਲੇ ਸਫੇਦ ਵਸਤਰਧਾਰੀ ਸਫੇਦ ਲਾਈਟ ਧਾਰੀ ਪਵ। ਜਿਵੇਂ ਹੁਣ ਚਾਰੋ ਔਰ ਆਵਾਜ਼ ਫੈਲ ਰਿਹਾ ਹੈ, ਇਹ ਸਫੇਦ ਵਸਤਰਧਾਰੀ ਕੌਣ ਹੈ, ਕਿੱਥੋਂ ਆਏ ਨੇ? ਐਵੇਂ ਹੁਣ ਚਾਰੋ ਔਰ ਫਰਿਸ਼ਤੇ ਰੂਪ ਦਾ ਸਾਕਸ਼ਤਕਾਰ ਕਰਾਓ। ਇਸ ਨੂੰ ਕਿਹਾ ਜਾਂਦਾ ਡਬਲ ਸੇਵਾ ਦਾ ਰੂਪ। ਜਿਵੇਂ ਬੱਦਲ ਚਾਰੋ ਔਰ ਛਾ ਜਾਂਦੇ, ਐਵੇਂ ਚਾਰੋ ਔਰ ਫਰਿਸ਼ਤੇ ਰੂਪ ਵਿੱਚ ਪ੍ਰਗਟ ਹੋ ਜਾਓ। ਜਿੱਥੇ ਵੀ ਦੇਖੋ ਫਰਿਸ਼ਤੇ ਹੀ ਨਜ਼ਰ ਆਣ, ਲੇਕਿਨ ਉਹ ਉਦੋਂ ਹੋਏਗਾ ਜਦੋਂ ਸਰੀਰ ਤੋਂ ਡਿਟੈਚ ਹੋ ਕੇ ਅੰਤਵਾਹਕ ਸਰੀਰ ਨਾਲ ਚੱਕਰ ਲਗਾਉਂਦੇ ਅਭਿਆਸੀ ਹੋਵੋਗੇ। ਮਨਸਾ ਪਾਵਰਫੁਲ ਹੋਵੇਗੀ। ਸਲੋਗਨ ਹੈ, ਸਰਵ ਗੁਣਾ ਸਰਵ ਸ਼ਕਤੀਆਂ ਦੇ ਅਧਿਕਾਰੀ ਬਣਨ ਦੇ ਲਈ ਆਗਿਆਕਾਰੀ ਬਣੋ। ਸਰਵ ਗੁਣਾ ਸਰਵ ਸ਼ਕਤੀਆਂ ਦੇ ਅਧਿਕਾਰੀ ਬਣਨ ਦੇ ਲਈ ਆਗਿਆਕਾਰੀ ਬਣੋ। ਬੰਧਨ ਮੁਕਤ ਰਹਿ ਜੀਵਨ ਮੁਕਤ ਸਥਿਤੀ ਦਾ ਅਨੁਭਵ ਕਰੋ। ਅੱਜ ਦਾ ਵਿਅਕਤ ਇਸ਼ਾਰਾ, ਜਿਵੇਂ ਬਾਪ ਸਦਾ ਸਵਤੰਤਰ ਹੈ, ਐਵੇਂ ਬਾਪ ਸਮਾਨ ਬਣੋ। ਬਾਪ ਦਾਦਾ ਹੁਣ ਬੱਚਿਆਂ ਨੂੰ ਪਰਤੰਤਰ ਦੇਖ ਨਹੀਂ ਸਕਦੇ। ਜੇਕਰ ਖੁਦ ਨੂੰ ਸਵਤੰਤਰ ਨਹੀਂ ਕਰ ਸਕਦੇ, ਖੁਦ ਹੀ ਆਪਣੀ ਕਮਜ਼ੋਰੀਆਂ ਵਿੱਚ ਡਿੱਗਦੇ ਰਹਿੰਦੇ ਹੋ, ਤਾਂ ਵਿਸ਼ਵ ਪਰਿਵਰਤਕ ਕਿਵੇਂ ਬਣੋਗੇ? ਹੁਣ ਇਸ ਸਮ੍ਰਿਤੀ ਨੂੰ ਵਧਾਓ, ਮੈਂ ਮਾਸਟਰ ਸਰਵ ਸ਼ਕਤੀਵਾਨ ਹਾਂ। ਇਸ ਨਾਲ ਸਹਿਜ ਸਰਵ ਪਿੰਜੜਿਆਂ ਤੋਂ ਮੁਕਤ ਉਰਦਾ ਪੰਛੀ ਬਣ ਜਾਓਗੇ। ਓਮ ਸ਼ਾਂਤੀ।